ਪਿਆਰੇ ਸਰੋਤਿਓ, ਅੱਜ ਬੜੀ ਖਾਸ ਇੰਟਰਵਿਊ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਸਾਡੇ ਸਟੂਡੀਓ ਵਿੱਚ ਮੁੱਖ ਮਹਿਮਾਨ ਬਣ ਕੇ ਆਏ ਹਨ ਦਿਨੇਸ਼ ਸੂਦ ਸਾਹਿਬ, ਜੋ ਕਿ ਇੰਡੀਅਨ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਦੇ ਪ੍ਰਧਾਨ ਹਨ ਇੱਥੇ ਵਿਕਟੋਰੀਆ ਵਿੱਚ। ਕਾਫੀ ਸਾਲਾਂ ਤੋਂ ਇਹ ਸੰਸਥਾ ਇੱਥੇ ਚੱਲੀ ਆ ਰਹੀ ਹੈ ਸਾਡੇ ਸੀਨੀਅਰ ਸਿਟੀਜ਼ਨਸ ਦੀ ਐਕਟੀਵਿਟੀਜ਼ ਨੂੰ ਅੱਗੇ ਵਧਾਉਣ ਲਈ। ਦਿਨੇਸ਼ ਜੀ, ਬਹੁਤ ਬਹੁਤ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਇਸ ਵੀ ਪੰਜਾਬੀ ਪ੍ਰੋਗਰਾਮ ਦੇ ਸਟੂਡੀਓ ਵਿੱਚ।
ਥੈਂਕ ਯੂ ਮਨਪ੍ਰੀਤ ਜੀ। ਮੈਂ ਆਪਣੀ ਐਸੋਸੀਏਸ਼ਨ, ਜਿਹੜੀ ਕਿ 1995 'ਚ ਸਟਾਰਟ ਹੋਈ ਸੀ, ਉਹਦੇ ਬਿਹਾਫ 'ਤੇ SBS ਨੂੰ ਔਰ ਪੰਜਾਬੀ ਪ੍ਰੋਗਰਾਮ ਨੂੰ ਔਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ ਤਾਂ ਇਹ ਮੌਕਾ ਦਿੱਤਾ ਕਿ ਅਸੀਂ ਆਪਣੀ ਜਿਹੜੀ ਮੋਸਟ ਰੀਸੈਂਟ ਜਿਹੜੀ ਸਾਨੂੰ ਗ੍ਰਾਂਟ ਮਿਲੀ ਹੈ, ਜਿਹਨੇ ਸਾਡੀ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਹੈ, ਉਹਦੇ ਬਾਰੇ 'ਚ ਮੈਂ ਕੁਛ ਦੱਸ ਸਕਾਂ।
ਜੀ, ਤੁਸੀਂ ਗ੍ਰਾਂਟ ਦਾ ਜ਼ਿਕਰ ਕਰ ਹੀ ਚੁੱਕੇ ਹੋ। ਬੜੀ ਵੱਡੀ ਗੱਲ ਹੈ ਆਪਣੇ ਆਪ ਵਿੱਚ ਕਿ ਆਸਟ੍ਰੇਲੀਆ ਪੋਸਟ ਤੋਂ ਤਕਰੀਬਨ $10,000 ਦਾ ਤੁਹਾਨੂੰ ਗ੍ਰਾਂਟ ਮਿਲਿਆ ਹੈ, ਉਹ ਵੀ ਔਨਲਾਈਨ ਸਾਕਸ਼ਰਤਾ ਵਧਾਉਣ ਵਾਸਤੇ, ਕਿ ਜਿਹੜੇ ਸਾਡੇ ਵਧੇਰੀ ਉਮਰ ਦੇ ਬਜ਼ੁਰਗ ਹੈਗੇ ਨੇ, ਮਾਂ ਪਿਓ ਹੈਗੇ ਨੇ ਸੀਨੀਅਰ ਸਿਟੀਜ਼ਨਸ, ਉਹਨਾਂ ਦੀ ਕੰਪਿਊਟਰ ਲਿਟਰੇਸੀ ਨੂੰ ਵਧਾਉਣ ਵਾਸਤੇ ਇਹ ਗ੍ਰਾਂਟ ਖਾਸ ਤੌਰ 'ਤੇ ਮਿਲਿਆ। ਜ਼ਰਾ ਦੱਸੋ ਪਹਿਲੀ ਗੱਲ ਕਿ ਇਸ ਗ੍ਰਾਂਟ ਤੋਂ ਕੀਤਾ ਕੀ ਜਾਵੇਗਾ।
ਇਹ ਜਿਹੜੀ ਗ੍ਰਾਂਟ ਹੈ ਨਾ ਜੀ, ਇਹ ਜਦੋਂ ਅਸੀਂ ਅਪਲਾਈ ਕੀਤਾ ਸੀ ਉਹ ਇਸ ਨਾਲ ਬੇਸ ਸੀਗਾ ਕਿ ਕਾਫੀ ਦੇਰ ਤੋਂ ਨਾ ਅਸੀਂ ਆਪਣੇ ਸੀਨੀਅਰ ਨੂੰ ਡਿਜੀਟਲ ਟੈਕਨੋਲੋਜੀ ਦੇ ਬਾਰੇ 'ਚ ਕੁਛ ਟ੍ਰੇਨਿੰਗ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਤਾਂ ਮੈਂ ਉਹਨਾਂ ਦਾ ਟੀਚਰ ਸੀਗਾ, ਅਤੇ ਮੈਨੂੰ ਕੋਈ 2-3 ਸਾਲ ਦਾ ਐਕਸਪੀਰੀਅੰਸ ਹੈ ਕਿ ਕਿੱਦਾਂ ਸੀਨੀਅਰ ਨੂੰ ਸਿਖਾਇਆ ਜਾਵੇ।
ਇੱਕ ਸੈਕਿੰਡ, ਅਗਰ ਮੈਂ ਪੁੱਛਾਂ, ਡਿਜੀਟਲ ਟ੍ਰੇਨਿੰਗ, ਇਸ ਦਾ ਮਤਲਬ ਕਿ ਕੰਪਿਊਟਰ ਔਨ ਕਰਕੇ ਉਹਨੂੰ ਵਰਡ ਕਿਵੇਂ ਯੂਜ਼ ਕਰਨਾ ਹੈ ਜਾਂ ਡਾਕੂਮੈਂਟ ਕਿਵੇਂ ਬਣਾਉਣੇ ਜਾਂ ਹੋਰ ਕੀ ਕਰਦੇ ਹੋ ਤੁਸੀਂ?
ਨਹੀਂ, ਉਹਦੇ 'ਚ ਇਸ ਗਈ ਕਿ ਸਭ ਤੋਂ ਪਹਿਲਾਂ ਸਿੰਪਲ ਚੀਜ਼ ਇਹ ਹੈ ਕਿ ਜਿਹੜੇ ਸਾਡੇ ਸੀਨੀਅਰਸ ਹੈਗੇ ਉਹ ਈਮੇਲ ਨਹੀਂ ਕਰਨਾ ਜਾਣਦੇ ਜਾਂ ਫੇਸਬੁੱਕ 'ਤੇ ਨਹੀਂ ਜਾ ਸਕਦੇ, ਜਾਂ ਉਹ ਜਦੋਂ ਫੋਟੋਆਂ ਵਗੈਰਾ ਲੈਂਦੇ ਹੈ ਦੈਨ ਦੇ ਆਰ ਵੰਡਰਿੰਗ ਕਿ ਜੀ ਮੈਂ ਹੁਣ ਕਿੱਦਾਂ ਇਹੋ ਜਿਹੀ ਫੋਟੋ ਲੈ ਸਕਦਾ। ਫੋਟੋਆਂ ਤਾਂ ਉਹਨਾਂ ਨੂੰ ਕਾਫੀ ਆਉਂਦੀਆਂ ਪਰ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦੇ। ਤਾਂ ਦੈਟ ਵੇ ਮੈਂ ਇਹ ਸੋਚਿਆ ਸੀਗਾ ਜੀ ਕਿ ਜਿਹੜੇ ਸਾਡੇ ਸੀਨੀਅਰ ਲੋਕ ਆਉਂਦੇ ਆ ਇੰਡੀਆ ਤੋਂ, ਉਹਨਾਂ ਦੀ ਇੱਕ ਡੈਫੀਸ਼ੈਂਸੀ ਹੈ, ਕਮੀ ਹੈ ਕਿ ਉਹ ਆਪਣੇ ਗ੍ਰੈਂਡ ਚਿਲਡਰਨ ਦੀ ਜਿਹੜੀ ਲੈਂਗੁਏਜ ਹੈ ਉਹ ਨਹੀਂ ਜਿਹੜੀ ਜਾਣਦੇ। ਤਾਂ ਉਹ ਉੱਥੋਂ ਇੰਡੀਆ ਤੋਂ ਆਏ ਆ ਇੱਥੇ, ਤਾਂ ਇੱਥੇ ਬੱਚੇ ਉਹਨਾਂ ਦੇ ਗ੍ਰੈਂਡ ਚਿਲਡਰਨ ਪਹਿਲਾਂ ਹੀ ਪੜ੍ਹ ਰਹੇ ਆ, ਉਹ ਇੱਥੇ ਦੇ ਕੰਟਰੀ ਦੀ ਟੈਕਨੋਲੋਜੀ ਦੇ ਨਾਲ ਟਿਊਨਡ ਹੈਗੇ ਆ, ਪਰ ਦੈਟ ਵੇ ਥੋੜ੍ਹਾ ਜਿਹਾ ਗੈਪ ਆ ਜਾਂਦਾ। ਉਹ ਅਸੀਂ ਗੈਪ ਨੂੰ ਹਟਾਉਣ ਲਈ ਉਹਨਾਂ ਨੂੰ ਇਹ ਟ੍ਰੇਨਿੰਗ ਦਿੰਦੇ ਹਾਂ। ਤਾਂ ਜਿਹੜੇ ਹੁਣ ਸੀਨੀਅਰਸ ਹੈਗੇ ਆ, ਉਹ ਮੈਂ ਯੂਨੀਵਰਸਿਟੀ 'ਚ ਜਿੱਦਾਂ ਪੜ੍ਹਾਉਂਦਾ ਸੀਗਾ ਉੱਦਾਂ ਨਹੀਂ ਪੜ੍ਹਾ ਸਕਦਾ ਉਹਨਾਂ ਨੂੰ, ਕਿਉਂਕਿ ਉਹ ਸਭ ਨੂੰ ਭੁੱਲ ਜਾਂਦਾ
ਜੀ।
ਤਾਂ ਉਹ ਫਿਰ ਓਨਲੀ ਵੇ ਆਊਟ ਇਜ਼ ਕਿ ਮੈਂ ਉਹਨਾਂ ਨੂੰ ਇੱਕ ਟੈਬਲੇਟ ਦੇਵਾਂ ਜਾਂ ਇੱਕ ਫੋਨ ਉਹਨਾਂ ਨੂੰ ਦੇਵਾਂ, ਅਤੇ 1 by 1 ਆਈ ਟੈਲ ਦੈਮ ਕਿ ਇਸ ਜਗ੍ਹਾ 'ਤੇ ਤੁਸੀਂ ਹੱਥ ਲਗਾਓ, ਉੱਥੇ ਉਹ ਸਵਿੱਚ ਹੈ, ਇਹ ਹੈ, ਉਹ ਹੈ। ਮਤਲਬ ਇਹ ਹੈ ਕਿ 2 ਘੰਟੇ ਦੀ ਕਲਾਸ ਜਿਹੜੀ ਹੈ ਉਹ ਸਿਰਫ ਐਕਟੀਵਿਟੀ ਬੇਸਡ ਹੈ।
ਅੱਛਾ,
ਕਿ ਇਹ ਨਹੀਂ ਕਿ ਅਸੀਂ ਬਲੈਕ ਬੋਰਡ ਦੇ ਉੱਪਰ ਲਿਖ ਰਹੇ ਹਾਂ ਜਾਂ ਉਹਨਾਂ ਨੂੰ ਕਿਤਾਬ 'ਚੋਂ ਪੜ੍ਹਾ ਰਹੇ ਹਾਂ, ਉਹ ਅਸੀਂ ਜਦੋਂ ਵੀ ਕਰਦੇ ਹਾਂ ਤਾਂ ਉਹਨਾਂ ਨੂੰ ਯਾਦ ਨਹੀਂ ਰਹਿੰਦਾ।
ਗੱਲ ਤੁਸੀਂ ਬਿਲਕੁਲ ਸਹੀ ਕਹੀ।
ਹੁਣ ਜਦੋਂ ਉਹ ਹੈਜੀਟੇਟ ਕਰਦੇ ਹੈ ਜਦੋਂ ਮੇਰੀ ਕਲਾਸ 'ਚ ਆਉਣ ਲਈ, ਤਾਂ ਉਹ ਕਹਿਣਗੇ ਸਾਨੂੰ ਕੁਛ ਪਤਾ ਹੀ ਨਹੀਂ। ਮੇਰਾ ਤਾਂ ਜੇ ਤੁਹਾਨੂੰ ਕੁਛ ਨਹੀਂ ਪਤਾ ਦੈਨ ਯੂ ਆਰ ਮੋਸਟ ਕੁਆਲੀਫਾਈਡ ਕਿ ਤੁਸੀਂ ਮੇਰੀ ਕਲਾਸ 'ਚ ਆਓ, ਤਾਂ ਤੁਹਾਨੂੰ ਇਹ ਭੁੱਲ ਜਾਂਦਾ, ਡਜ਼ਨਟ ਮੈਟਰ।
ਠੀਕ ਹੈ, ਤਾਂ ਇਹਦਾ ਮਤਲਬ ਹੈ ਕਿ ਬਜ਼ੁਰਗ ਹੀ ਬਜ਼ੁਰਗਾਂ ਨੂੰ ਸਿਖਾ ਰਹੇ ਹਨ। ਮੈਂ ਸੋਚਿਆ ਸੀ ਸ਼ਾਇਦ ਤੁਸੀਂ ਯੰਗ ਵਾਲੰਟੀਅਰਸ।
ਨਹੀਂ ਨਹੀਂ, ਇਹ ਦੈਟਸ ਵਾਟ ਅਸੀਂ ਕਰ ਰਹੇ ਸੀਗੇ ਕੋਈ ਫੋਰ ਅਬਾਊਟ 3 ਈਅਰਸ।
ਅੱਛਾ,
ਤਾਂ ਉਹਦੇ ਡਿਊਰਿੰਗ ਦਿਸ ਦੈਨ ਸਾਨੂੰ ਇਹ ਆਈਡੀਆ ਆਇਆ ਜਦੋਂ ਗ੍ਰੈਂਟ ਵਾਲਿਆਂ ਨੇ ਅਪਲਾਈ ਕਰਨ ਲਈ ਕਿਹਾ ਸੀਗਾ ਕਿ ਵਾਈ ਨੋਟ ਵੀ ਟਰਾਈ ਦਿਸ ਕਿ ਅਸੀਂ ਜਿਹੜੇ ਯੰਗ ਬੱਚੇ ਹੈ, ਦ ਗ੍ਰੈਂਡ ਚਿਲਡਰਨ ਲੈਵਲ ਚਿਲਡਰਨ, ਉਹਨਾਂ ਨੂੰ ਅਸੀਂ ਇੰਟਰਸਟਿਡ ਕਰੀਏ ਤਾਂ ਕਿ ਦੇ ਬਿਕਮ ਵਾਲੰਟੀਅਰਸ, ਉਹ ਆ ਕੇ ਉਹਨਾਂ ਨੂੰ ਪੜ੍ਹਾਉਣ। ਤਾਂ ਹੁਣ ਜਿਹੜੇ ਉਹਨਾਂ ਦਾ ਆਪਣੇ ਗ੍ਰੈਂਡ ਚਿਲਡਰਨ ਹੈ, ਉਹਨਾਂ ਨੂੰ ਸਭ ਕੁਛ ਆਉਂਦਾ ਹੈ,
ਹਾਂਜੀ,
ਪਰ ਉਹਨਾਂ ਕੋਲ ਪੇਸ਼ੈਂਸ ਨਹੀਂ ਹੈਗੀ ਕਿ ਉਹ ਸਿਖਾਉਣ। ਉਸ ਤੋਂ ਇਲਾਵਾ ਉਹਨਾਂ ਨੂੰ ਟ੍ਰੇਨਿੰਗ ਵੀ ਕੋਈ ਨਹੀਂ, ਬੱਚੇ ਤਾਂ ਐਕਸਪਲੋਰਰ ਹੁੰਦੇ ਆ, ਉਹ ਕੋਈ ਟੀਚਰ ਤਾਂ ਨਹੀਂ ਹੈਗੇ, ਤਾਂ ਉਹਨਾਂ 'ਚ ਪੇਸ਼ੈਂਸ ਨਹੀਂ। ਤਾਂ ਹੁਣ ਪਹਿਲਾਂ ਮੈਂ ਜਿਹੜੇ ਟੀਨੇਜਰਸ ਹੈਗੇ ਆ ਉਹਨਾਂ ਨੂੰ ਪਹਿਲਾਂ ਮੈਂ ਸਿਖਾਊਂਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਪੜ੍ਹਾਉਣਾ।
ਅੱਛਾ,
ਅਤੇ ਉਸ ਤੋਂ ਬਾਅਦ ਫਿਰ ਇਹ ਕਲਾਸ ਹੋਏਗੀ। ਜਿਹੜੇ ਹੈਗੇ ਨਾ ਟੀਨੇਜਰਸ, ਉਹ ਅਸੀਂ ਇਹ ਆਈਡੀਆ ਦਿੱਤਾ ਸੀਗਾ ਇਸ ਗ੍ਰਾਂਟ ਲਈ ਕਿ ਦਿਸ ਵੇ ਜਿਹੜੇ ਸਾਡੇ 2 ਜਨਰੇਸ਼ਨਸ ਹੈਗੀਆਂ ਉਹ ਆਪਸ ਵਿੱਚ ਬੈਠ ਕੇ ਮਿਲ ਕੇ ਕੋਈ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਅਤੇ ਨੋਰਮਲੀ ਸਾਡੀ ਜਿਹੜੀ ਕਲਚਰ ਹੈ ਉਹਦੇ ਵਿੱਚ ਕਮਿਊਨੀਕੇਸ਼ਨ ਜਿਹੜੀ ਕਿ ਅਸੀਂ ਕਰਦੇ ਹਾਂ ਆਪਣੇ ਗ੍ਰੈਂਡ ਚਿਲਡਰਨ ਨਾਲ, ਇਟ ਇਜ਼ ਵਨ ਸਾਈਡਡ। ਅਸੀਂ ਇਹ ਸੋਚਦੇ ਹਾਂ ਜੀ ਕਿ ਜਿਹੜੀ ਸਾਡੀ ਕਲਚਰ ਹੈ ਉਹ ਅਸੀਂ ਸਿਖਾਉਣੀ ਆ, ਪਰ ਬੱਚਿਆਂ ਕੋਲੋਂ ਅਸੀਂ ਕੀ ਸਿੱਖਣਾ ਉਹ ਅਸੀਂ ਕੋਈ ਸੋਚਦੇ ਨਹੀਂ। ਦੈਟ ਵੇ ਇਹ ਸਾਡਾ ਮੇਨ ਮੋਟੀਵੇਸ਼ਨ ਸੀ। ਤਾਂ ਜਿਹੜੇ ਗ੍ਰਾਂਟ ਦੇਣ ਵਾਲੇ ਸੀਗੇ ਉਹਨਾਂ ਨੂੰ ਆਈਡੀਆ ਚੰਗਾ ਲੱਗਾ, ਤਾਂ ਹੁਣ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਦੋ ਕਲਾਸਾਂ ਹੋਣਗੀਆਂ, 15 ਸਟੂਡੈਂਟਸ ਈਚ ਹੋਣਗੇ। ਤਾਂ ਜਦੋਂ ਮੈਂ ਪੜ੍ਹਾਉਂਦਾ ਸੀਗਾ ਤਾਂ ਮੈਂ ਕੋਈ 10-15 ਬੰਦੇ ਹੁੰਦੇ ਸੀ ਕਲਾਸ ਵਿੱਚ, ਪਰ ਓਨਲੀ 2 ਟੀਚਰਸ, ਮਾਈਸੈਲਫ ਐਂਡ 1 ਵਾਲੰਟੀਅਰ।
ਅੱਛਾ।
ਤਾਂ ਬਹੁਤ ਡਿਫੀਕਲਟੀ ਆਉਂਦੀ ਸੀ ਕਿਉਂਕਿ ਹੁਣ ਵੀ ਕਾਂਟ ਗੋ ਟੂ ਐਵਰੀ ਵਨ। ਇਨ ਦਿਸ ਗ੍ਰੈਂਡ ਅਸੀਂ 15 ਬੱਚੇ ਰੱਖਾਂਗੇ ਜਿਹੜੇ ਕਿ ਟੀਚ ਕਰਨਗੇ ਟੂ 15 ਸੀਨੀਅਰਸ। ਤਾਂ ਇਹਦਾ ਮਤਲਬ ਹੈ ਕਿ ਹਰੇਕ ਦਾ 1-to-1 ਟ੍ਰੇਨਿੰਗ ਹੋਏਗੀ।
ਮਤਲਬ ਬੱਚੇ ਆਪਣੇ ਦਾਦੇ ਦਾਦੀ ਨਾਨਾ ਨਾਨੀ ਨੂੰ
ਸਿਖਾਉਣਗੇ।
ਇਹ ਗੱਲ ਹੀ ਬੜੀ ਮੈਨੂੰ ਸੋਹਣੀ ਲੱਗੀ, ਕਿਉਂਕਿ ਪਹਿਲਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਜਨਰੇਸ਼ਨ ਗੈਪ ਹੈਗਾ ਹੈ ਖਾਸ ਕਰ ਇਸ ਮੁਲਕ ਵਿੱਚ, ਕਿਉਂਕਿ ਇੱਥੇ ਦੇ ਬੱਚੇ ਬੜੇ ਲਿਹਾਜ਼ਾਂ ਨਾਲ ਆਸਟ੍ਰੇਲੀਅਨ ਹੈਗੇ ਆ, ਪਰ ਜਿੱਥੇ ਸਾਡੇ ਬਜ਼ੁਰਗ ਨੇ ਉਹ ਕਾਫੀ ਹੱਦ ਤੱਕ ਇੰਡੀਅਨ ਪਾਕਿਸਤਾਨੀ ਆ, ਉਸ ਸੋਚ ਦੇ ਹੈਗੇ ਨੇ। ਸੋ ਮੇਰੇ ਖਿਆਲ ਬਹੁਤ ਖੂਬਸੂਰਤ ਸੁਮੇਲ ਹੈ ਕਿ ਜਨਰੇਸ਼ਨ ਨੂੰ ਵੀ ਆਪਸ ਵਿੱਚ ਜੋੜੋਗੇ ਤੇ ਨਵੀਂ ਚੀਜ਼ਾਂ ਸਿੱਖਣ ਨੂੰ ਮਿਲ, ਯੂ ਨੋ, ਮਿਲੇਗਾ।
ਤੇ ਉਹਦੇ ਵਿੱਚ ਨਾ ਜੀ, ਇਫ ਆਈ ਮੇ ਡਾਈਗ੍ਰੈਸ ਅ ਲਿਟਲ ਬਿਟ, ਤਾਂ ਉਹਦੇ 'ਚ ਇਹ ਹੈ ਕਿ ਅਦਰ ਚੀਜ਼ ਜਿਹੜੀ ਸਾਨੂੰ ਮੋਟੀਵੇਟ ਕਰ ਰਹੀ ਸੀ ਮੈਨੂੰ ਉਹ ਇਹ ਸੀ ਜੀ ਕਿ ਜਿਹੜੇ ਹੁਣ ਸਾਡੇ ਸੀਨੀਅਰ ਜਿਹੜੇ ਸਾਡੇ ਹੈਗੇ ਨਾ, ਕੋਈ ਇਨ ਦਾ ਲਾਸਟ 7 ਈਅਰਸ ਸਾਡੇ 458 ਮੈਂਬਰਸ ਇਸ ਵੇਲੇ ਹੈਗੇ ਆ, ਉਹ 'ਚੋਂ ਕੋਈ 200 ਦੇ ਕਰੀਬ ਲਾਸਟ 6 or 7 ਈਅਰਸ ਪਹਿਲਾਂ ਹੀ ਆਏ ਹੈ।
ਅੱਛਾ।
ਤਾਂ ਹੁਣ ਜਿਹੜੇ ਨਵੇਂ ਸੀਨੀਅਰਸ ਆ ਰਹੇ ਹੈ, ਇੱਥੇ ਕੋਈ ਕੈਰੀਅਰ ਨਹੀਂ ਉਹਨਾਂ ਦਾ ਸੀਗਾ, ਅਨਲਾਈਕ ਮੀ। ਉਹ ਆਪਣੇ ਬੱਚਿਆਂ ਕੋਲ ਰਹਿਣ ਲਿਆਉਂਦੇ ਆ, ਫੈਮਿਲੀ ਰੀਯੂਨੀਫਿਕੇਸ਼ਨ ਹੋ ਰਹੀ ਹੈ। ਤਾਂ ਇੰਡੀਆ ਵਿੱਚ ਉਹਨਾਂ ਦੇ ਸਾਰੇ ਕੰਟੈਕਟ ਹੈਗੇ ਆ, ਐਂਡ ਆਪਣੇ ਸਾਰੇ ਦੋਸਤਾਂ ਨੂੰ ਉੱਥੇ ਛੱਡ ਕੇ ਉਹ ਇੱਥੇ ਆ ਗਏ। ਤਾਂ ਹੁਣ ਜਦ ਇੱਥੇ ਪਹੁੰਚਦੇ ਹੈ ਦੈਨ ਦੇ ਆਰ ਆਈਸੋਲੇਟਡ, ਕਿਉਂਕਿ ਇੱਕ ਤਾਂ ਬਾਹਰ ਘਰੋਂ ਨਿਕਲਣਗੇ ਕੋਈ ਬੰਦਾ ਨਹੀਂ ਦੇਖਦਾ, ਗ੍ਰੇਟ ਚੇਂਜ ਫਰੋਮ ਇੰਡੀਆ। ਫਿਰ ਹੁਣ ਬੱਚੇ ਆਪਣੇ ਬਿਜ਼ੀ ਹੈ, ਗ੍ਰੈਂਡ ਚਿਲਡਰਨ ਆਲਸੋ ਦੇ ਗੋ ਟੂ ਸਕੂਲ, ਉਹ ਫਿਰ ਇਕੱਲੇ ਰਹਿ ਜਾਂਦੇ ਆ। ਸੋ ਮੇਰਾ ਇਹ ਆਈਡੀਆ ਸੀ ਕਿ ਅਗਰ ਅਸੀਂ ਯੰਗ ਪੀਪਲ ਨੂੰ ਟੀਚਰ ਬਣਾਈਏ ਤਾਂ ਉਸ ਦੇ ਹਿਸਾਬ ਦੇ ਨਾਲ ਜਿਹੜੇ ਸਾਡੇ ਸੀਨੀਅਰ ਹੈਗੇ ਜੋ ਇੰਡੀਆ ਤੋਂ ਆਉਂਦੇ ਆ, ਦੇ ਮਾਈਟ ਆਲਸੋ ਗੈਟ ਟੂ ਨੋ ਕਿ ਜਿਹੜੇ ਹੋਰ ਕਲਚਰ ਦੇ ਬੱਚੇ ਹੈ ਉਹ ਕਿਸ ਤਰ੍ਹਾਂ ਸਾਨੂੰ ਟ੍ਰੀਟ ਕਰਦੇ
ਵਿਚਾਰਦੇ ਨੇ।
ਤਾਂ ਇਹ ਜਿਹੜੇ ਹੈਗੇ ਨਾ ਟੀਨੇਜਰਸ, ਅਸੀਂ ਸਕੂਲਾਂ ਕੋਲ ਜਾਵਾਂਗੇ, ਉਹਨਾਂ ਨੂੰ ਅਸੀਂ ਕਹਾਂਗੇ ਜੀ ਕਿ ਤੁਸੀਂ ਸਾਨੂੰ ਵਾਲੰਟੀਅਰ ਬੇਸਿਸ 'ਤੇ ਸਟੂਡੈਂਟਸ ਦਿਓ।
ਅੱਛਾ।
ਤਾਂ ਕਾਫੀ ਸਕੂਲ ਇੱਥੇ ਹੈਗੇ ਹੈ, ਮਾਊਂਟ ਵੇਵਰਲੀ 'ਚ ਵੀ ਹੈ ਅਤੇ ਗਲੈਨ ਵੇਵਰਲੀ ਦਾ ਸਕੂਲ, ਉਹਨਾਂ ਨੇ ਪਹਿਲਾਂ ਹੀ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਅਗਰ ਤੁਸੀਂ ਪ੍ਰੋਗਰਾਮ ਸ਼ੁਰੂ ਕਰੋਗੇ ਤਾਂ ਉਹ ਬੱਚਿਆਂ ਨੂੰ ਨਾ ਸਕੂਲ ਦੇ ਟਾਈਮ ਵਿੱਚ ਹੀ ਕ੍ਰੈਡਿਟ ਦੇ ਬੇਸ ਦੇ ਉੱਪਰ ਉਹ ਵਾਲੰਟੀਅਰਿੰਗ ਕਲਾਸ ਦੇਣਗੇ
ਐਜ਼ ਅ ਕਮਿਊਨਿਟੀ ਸਰਵਿਸ।
ਐਜ਼ ਅ ਕਮਿਊਨਿਟੀ ਸਰਵਿਸ,
ਠੀਕ ਹੈ,
ਬਿਕਾਜ਼ ਦੇ ਵਾਂਟ ਟੂ ਗਿਵ ਦੈਟ ਇੰਪੋਰਟੈਂਸ।
ਬਹੁਤ ਅੱਛਾ।
ਤਾਂ ਦੈਟ ਵੇ ਆਈ ਵੁੱਡ ਆਲਸੋ ਅਪੀਲ ਥਰੂ ਯੂਅਰ ਪ੍ਰੋਗਰਾਮ ਕਿ ਸਾਡੀ ਆਪਣੀ ਕਮਿਊਨਿਟੀ ਨੂੰ ਵੀ ਕਿ ਤੁਸੀਂ ਦੇਖੋ ਕਿ ਤੁਹਾਡਾ ਕੋਈ ਗ੍ਰੈਂਡ ਚਾਈਲਡ ਸਕੂਲ ਵਿੱਚ ਪੜ੍ਹ ਰਿਹਾ, ਮੇ ਬੀ ਇਨ ਕਲਾਸ 8, 9, 10, ਤਾਂ ਉਹਨਾਂ ਨੂੰ ਤੁਸੀਂ ਇਹ ਸੁਜੈਸਟ ਕਰੋ ਕਿ ਐਜ਼ ਵਾਲੰਟੀਅਰਿੰਗ ਪ੍ਰੋਗਰਾਮ ਵਿਦ ਇਨ ਦਾ ਸਕੂਲ ਉਹ ਸਾਡਾ ਪ੍ਰੋਗਰਾਮ ਜੁਆਇਨ ਕਰਨ।
ਅੱਛਾ, ਸਕੂਲ ਦੇ ਹੋਣ, ਕਾਲਜ ਦੇ ਨਹੀਂ?
ਕਾਲਜ ਦੇ ਨਹੀਂ।
ਅੱਛਾ, ਠੀਕ ਹੈ, ਸਕੂਲ ਦੇ ਬੱਚੇ ਹੋਣ।
ਅਸੀਂ ਯੰਗਰ ਜਨਰੇਸ਼ਨ ਤੇ ਕਰ ਰਹੇ ਹਾਂ, ਟੀਨੇਜਰ ਟਾਈਪ ਦੇ। ਤਾਂ ਕਾਲਜ ਦੇ ਵਿੱਚ ਆ ਕੇ ਹੋ ਜਾਂਦਾ ਜੀ ਕਿ ਉਹ ਆਪਣੇ ਬਹੁਤ ਬਿਜ਼ੀ ਹੋ ਜਾਂਦੇ ਆ, ਐਂਡ ਦੈਟ ਬਿਕਮਸ ਵੈਰੀ ਡਿਫੀਕਲਟ ਦੈਟ ਵੇ।
ਖਿਆਲ ਬਹੁਤ ਸੋਹਣਾ ਹੈ, ਸੋਚ ਬੜੀ ਉੱਗੀ ਹੈ। ਸੋ ਵਾਲੰਟੀਅਰਸ ਮਤਲਬ ਤੁਸੀਂ ਲੈ ਲਓਗੇ, ਅਤੇ ਇਹੀ ਪੁੱਛਣਾ ਹੈ, ਪ੍ਰੋਗਰਾਮ ਕਦ ਸ਼ੁਰੂ ਹੋਵੇਗਾ? ਅਤੇ ਅਗਰ ਕੋਈ ਬਜ਼ੁਰਗ ਇੰਡੀਅਨ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਦੇ ਮੈਂਬਰ ਨਹੀਂ ਹਨ, ਕੀ ਉਹ ਵੀ ਐਜ਼ ਅ ਲਾਹਾ ਲੈ ਸਕਦੇ ਨੇ?
ਹਾਂਜੀ, ਅਤੇ ਇਹ ਜਿਹੜਾ ਪ੍ਰੋਗਰਾਮ ਹੈ ਨਾ ਜੀ, ਇਹ ਸਾਨੂੰ ਗ੍ਰਾਂਟ ਉਹਨਾਂ ਨੇ ਦਿੱਤੀ ਹੈ ਕਿ ਅਸੀਂ ਇੱਕ ਟਰਮ ਰਨ ਕਰੀਏ। ਤਾਂ ਉਹ ਤਿੰਨ ਮਹੀਨੇ ਦਾ ਟਰਮ ਅਸੀਂ ਦਿੱਤਾ, ਉਸ 12 ਲੈਕਚਰ ਹੋਣਗੇ,
ਠੀਕ ਹੈ,
1 per week। ਉਹਦਾ ਟਾਈਮ ਟੇਬਲ ਅਸੀਂ ਬਣਾ ਲਿਆ, ਤਾਂ ਇਹ ਨਾ ਜੀ ਮਈ ਵਿੱਚ ਸ਼ੁਰੂ ਹੋਏਗਾ, ਅਗਲੇ ਸਾਲ
ਮਈ 2017
ਤੋਂ,
ਠੀਕ ਹੈ,
ਅਤੇ 3 ਮਹੀਨੇ ਵਿੱਚ ਫਿਨਿਸ਼ ਹੋ ਜਾਏਗਾ,
ਠੀਕ ਹੈ।
ਐਂਡ ਉਹਦਾ ਅਸੀਂ ਪੂਰਾ ਟੈਕਨੀਕਲ ਪ੍ਰੋਗਰਾਮ ਬਣਾਇਆ ਕਿ ਕੀ ਪੜ੍ਹਾਉਣਾ ਹੈ। ਦੈਨ ਜਦੋਂ ਜਿਹੜੇ ਟੀਨੇਜਰਸ ਹੈਗੇ ਆ ਉਹਨਾਂ ਨੂੰ ਥੋੜ੍ਹੀ ਜਿਹੀ ਪਹਿਲਾਂ ਟ੍ਰੇਨਿੰਗ ਦੇਣੀ ਹੈ ਕਿ ਕਿਸ ਤਰ੍ਹਾਂ ਪੜ੍ਹਾਉਣਾ ਹੈ, ਤਾਂ ਮੈਂ ਤਾਂ ਹਰੇਕ ਕਲਾਸ ਵਿੱਚ ਉੱਥੇ ਹੋਊਂਗਾ
ਜੀ,
ਤਾਂ ਉਹ ਦੋ ਗਰੁੱਪਸ ਵਿੱਚ ਅਸੀਂ ਸਿਖਾਵਾਂਗੇ
ਜੀ,
ਇੱਕ ਤਾਂ ਆਈਪੈਡ ਜਾਂ ਆਈਫੋਨ ਲਈ ਹੈਗਾ,
ਅੱਛਾ,
ਆਈਓਐਸ ਸਿਸਟਮ ਦਾ
ਜੀ,
ਦ ਅਦਰ ਵਨ ਇਜ਼ ਐਂਡਰਾਇਡ, ਕਿਉਂਕਿ ਇਹ ਦੋਨੋਂ ਕਾਫੀ ਡਿਫਰੈਂਟ ਹੈਗੇ ਆ, ਨਾਟ ਈਜ਼ੀ ਟੂ ਟੀਚ ਇਨ ਦ ਸੇਮ ਕਲਾਸ, ਤਾਂ ਇਹ ਸਾਡੀ ਜਿਹੜੀ ਗ੍ਰਾਂਟ ਹੈ ਇਟ ਇਜ਼ ਆਲਸੋ ਗਿਵਿੰਗ ਮਨੀ ਟੂ ਬਾਈ ਅਬਾਊਟ 10 ਆਫ ਦੀਸ।
ਅੱਛਾ ਜੀ, ਫੋਨ ਜਾਂ ਲੈਪਟਾਪ ਵਗੈਰਾ,
ਉਹਦੇ ਵਿੱਚ ਨਾ ਜੀ ਬਜਟ ਕਾਫੀ ਉਹਨਾਂ ਨੇ ਕੰਸੀਡਰੇਬਲ ਥਿੰਕਿੰਗ ਨਾਲ ਦਿੱਤਾ ਹੈ, ਤਾਂ ਇੱਕ ਤਾਂ 5 ਟੈਬਲੇਟਸ ਔਰ 5 ਆਈਪੈਡ ਮਿਨੀ ਖਰੀਦਣ ਲਈ ਸਾਨੂੰ ਪੈਸਾ ਉਹਨਾਂ ਨੇ ਦਿੱਤਾ, ਤਾਂ ਫਿਰ ਉਹ ਦਿੱਤਾ ਕਿ ਜਿੱਥੇ ਅਸੀਂ ਹਾਲ ਰੈਂਟ ਕਰਾਂਗੇ ਉਹਦਾ ਰੈਂਟ ਦੇਣਗੇ, ਦੈਨ ਦੇਰ ਇਜ਼ ਸਮਾਲ ਮਨੀ ਫੋਰ ਟਰੈਵਲ ਅਸਿਸਟੈਂਸ ਟੂ ਦ ਸੀਨੀਅਰਸ।
ਅੱਛਾ,
ਸੀਨੀਅਰ ਕੋਲ ਕਾਰਾਂ ਤਾਂ ਹੈ ਨਹੀਂ, ਦੈਨ ਵਟ ਵੀ ਡੂ ਇਜ਼ ਐਜ਼ ਏ ਐਸੋਸੀਏਸ਼ਨ ਅਸੀਂ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੋ ਵੀ ਆਸਕ ਫੋਰ $5 ਪਰ ਹੈਡ ਪਰ ਕਲਾਸ, ਉਹ ਉਹਨਾਂ ਨੇ ਦਿੱਤਾ, ਸੋ ਇਟ ਵੋਂਟ ਕਵਰ ਇਟ ਬਟ ਥੋੜ੍ਹਾ ਜਿਹਾ ਹਾਂਜੀ ਅਸਿਸਟੈਂਸ ਹੋ ਜਾਂਦੀ ਹੈ। ਦੈਨ ਹੁਣ ਜਿਹੜੇ ਟੀਨੇਜਰ ਵਾਲੰਟੀਅਰ ਆ ਜ਼ਿਆਦਾ ਕੰਮ ਤਾਂ ਉਹਨਾਂ ਨੇ ਹੀ ਕਰਨਾ, ਬਟ ਵੀ ਕਾਂਟ ਪੇ ਦੈਮ ਐਨੀਥਿੰਗ ਉਸ ਵਾਲੰਟੀਅਰ ਵਰਕ, ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਅਸੀਂ ਉਹਨਾਂ ਨੂੰ ਗਿਫਟ ਵਾਊਚਰਸ ਕੁਝ ਦੇਣੇ ਚਾਹੁੰਦੇ ਹਾਂ,
ਠੀਕ ਹੈ,
ਐਟ ਦ ਐਂਡ ਆਫ ਦ ਕਲਾਸ,
ਹਾਂਜੀ,
ਐਂਡ ਸੋ ਦੇ ਗਿਵ ਮਨੀ ਫੋਰ ਦੈਟ,
ਵੈਰੀ ਗੁੱਡ,
ਤਾਂ ਚਾਹ ਪਾਣੀ ਕਰਨ ਲਈ, ਸੋ ਇਟ ਇਜ਼ ਵੈਰੀ ਜਨਰਸ ਥਿੰਗ
ਜੀ।
ਐਂਡ ਹੁਣ ਵੀ ਆਰ ਓਨਲੀ ਬਾਇੰਗ 5, ਪਰ ਅਗਰ 15-15 ਹੈਗੇ ਬੰਦੇ ਇਨ ਕਲਾਸਿਸ, ਤਾਂ ਫਿਰ ਉਹਨਾਂ ਨੇ ਪੁੱਛਿਆ ਕਿ ਕਿੱਦਾਂ ਚਲਾਉਂਗੇ,
ਉਹ ਤਾਂ ਲੜਾਈ ਹੋ ਜਾਣੀ ਹੈ,
ਤਾਂ ਫਿਰ ਉਹਨਾਂ ਨੂੰ ਮੈਂ ਇਹ ਦੱਸਿਆ ਜੀ ਕਿ ਜਿਹੜਾ ਮੇਰਾ ਐਕਸਪੀਰੀਅੰਸ ਹੈ ਪਿਛਲੇ 3 ਸਾਲ ਤੋਂ ਪੜ੍ਹਾਉਣ ਦਾ ਆਪਣੇ ਸੀਨੀਅਰ ਨੂੰ, ਉਹਦੇ 'ਚ ਮੈਂ ਇਹ ਨੋਟਿਸ ਕੀਤਾ ਕਿ ਆਲ ਸੀਨੀਅਰਸ, ਮੈਨੂੰ ਵੀ ਮੇਰਾ ਜਿਹੜਾ ਫੋਨ ਸਮਾਰਟਫੋਨ ਆ ਮੈਂ ਕਦੇ ਖਰੀਦਿਆ ਹੀ ਨਹੀਂ, ਉਹ ਮੇਰੇ ਬੱਚੇ ਮੈਨੂੰ ਦਿੰਦੇ ਆ, ਜਦੋਂ ਉਹਨਾਂ ਨੇ ਦੂਜਾ ਮਾਡਲ ਖਰੀਦਣਾ ਉਹ ਪੁਰਾਣਾ ਮੈਨੂੰ ਦੇ ਦਿੰਦੇ, ਸੋ ਆਈ ਕਾਲ ਇਟ ਐਜ਼ ਇਨਹੈਰੀਟੈਂਸ, ਲਗਾ ਇਹ ਸਾਰਿਆਂ ਨੂੰ ਇਨਹੈਰੀਟੈਂਸ ਤਾਂ ਹੁੰਦੀ ਹੈ,
ਪੁੱਠੀ,
ਹਾਂ, ਤਾਂ ਉਹਨਾਂ ਕੋਲ ਆ ਤਾਂ ਜਾਂਦਾ ਉਹ, ਪਰ ਉਹ ਬੱਚਿਆਂ ਨੂੰ ਟਾਈਮ ਨਹੀਂ ਇਹਨੂੰ ਸਿਖਾਉਣ ਲਈ, ਸੋ ਦੈਟਸ ਵਟ ਵੀ ਆਰ ਥਿੰਕਿੰਗ ਕਿ ਜਿਹੜੇ 5-5 ਹੈਗੇ ਆ ਅਬਾਊਟ 10 ਜਿਹੜੇ ਹੈਗੇ ਆ ਉਹ ਅਸੀਂ ਆਪਣੇ ਆਪ ਉਹ ਲਿਆਉਣਗੇ, ਨਹੀਂ ਤਾਂ ਉਹਦਾ ਵੀ ਅਸੀਂ ਅਸਿਸਟੈਂਸ ਦੇਵਾਂਗੇ,
ਠੀਕ ਹੈ,
ਕਿਉਂਕਿ ਜਿਹੜੀ ਸਾਡੀ ਪੁਰਾਣੀ ਗ੍ਰਾਂਟ ਸੀਗੀ ਉਹ ਫੈਡਰਲ ਗਵਰਨਮੈਂਟ ਨੇ ਸਪੋਰਟ ਕੀਤੀ ਸੀ,
ਠੀਕ ਹੈ,
ਉਹਦੇ ਵਿੱਚ ਅਸੀਂ 10 ਯੂਨਿਟਸ ਖਰੀਦੇ ਹੋਏ ਆ।
ਅੱਛਾ ਜੀ,
ਉਹ ਵੀ ਵਿਲ ਯੂਜ਼ ਫਾਰ ਦੈਟ।
ਦੇਖੋ ਜੀ, ਬੜਾ ਹੀ ਸ਼ੁਭ ਕਾਰਜ ਹੈ ਮੈਂ ਕਹਾਂਗੀ ਕਿ ਜਿਹੜੇ ਸਾਡੇ ਬਜ਼ੁਰਗ ਇੱਥੇ ਆਸਟ੍ਰੇਲੀਆ ਵਿੱਚ ਹੈਗੇ ਨੇ, ਖਾਸ ਕਰ ਵਿਕਟੋਰੀਆ ਵਿੱਚ, ਉਹਨਾਂ ਦੀ ਤੁਸੀਂ ਡਿਜੀਟਲ ਸਾਕਸ਼ਰਤਾ ਵਧਾ ਰਹੇ ਹੋ, ਅਤੇ ਸਭ ਤੋਂ ਵੱਡੀ ਗੱਲ ਜਿਹੜੀ ਵੱਖ ਵੱਖ ਪੀੜ੍ਹੀ ਦੇ ਲੋਕ ਹਨ ਉਹਨਾਂ ਨੂੰ ਆਪਸ ਵਿੱਚ ਉਹਨਾਂ ਦਾ ਮੇਲ ਕਰਾ ਰਹੇ ਹੋ ਤੁਸੀਂ, ਹੈ ਨਾ, ਤਾਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਜੀ, ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਨੂੰ ਆਸਟ੍ਰੇਲੀਆ ਪੋਸਟ ਵੱਲੋਂ ਇਹ ਗ੍ਰਾਂਟ ਮਿਲੀ ਹੈ, ਅਤੇ ਉਮੀਦ ਹੈ ਅਗਰ ਉਹਨਾਂ ਨੂੰ ਇਸ 'ਚ ਵੈਲਿਊ ਨਜ਼ਰ ਆਏ ਤਾਂ ਇਸ ਨੂੰ ਹਰ ਸਾਲ ਤੁਹਾਡੇ ਵਾਸਤੇ ਨਵੀਂ ਗ੍ਰਾਂਟ ਮਿਲੇ।
ਮੈਂ ਇਹ ਕਹਿਣਾ ਚਾਹੂੰਗਾ ਜੀ, ਤੁਸੀਂ ਇਹ ਕੁਐਸਚਨ ਪੁੱਛਿਆ ਸੀ, ਆਈ ਕੁਡਨਟ ਆਨਸਰ, ਕਿ ਜਿਹੜੇ ਨੌਨ ਮੈਂਬਰਸ ਹੈਗੇ ਆ ਸਾਡੇ ਉਹਨਾਂ ਨੂੰ ਵੀ ਅਸੀਂ ਐਨਰੋਲ ਕਰ ਸਕਦੇ ਹਾਂ ਕਿ ਨਹੀਂ, ਉਹਦੇ 'ਚ ਇਹ ਹੈ ਕਿ ਇਨ ਦਾ ਕਰੰਟ ਗ੍ਰਾਂਟ ਸੀ ਸਾਡੇ 450 ਮੈਂਬਰ ਹੈ, ਤਾਂ ਅਸੀਂ ਸਿਰਫ 30 ਨੂੰ ਚਾਂਸ ਦੇਣਾ, ਤਾਂ ਇਸ ਗ੍ਰਾਂਟ ਵਿੱਚ ਸਿਰਫ ਅਸੀਂ ਇਹੀ ਕਿਹਾ ਸੀ ਕਿ ਸਾਡੇ ਮੈਂਬਰ ਕਰਨਗੇ, ਪਰ ਹੁਣ ਜਿਹੜਾ ਸਾਰਾ ਅਸੀਂ ਇਕੁਪਮੈਂਟ ਖਰੀਦਾਂਗੇ, ਦੈਨ ਆਲ ਜਿਹੜਾ ਐਕਸਪੀਰੀਅੰਸ ਸਾਡਾ ਹੋਏਗਾ ਵੀ ਵਾਂਟ ਟੂ ਯੂਜ਼ ਇਟ ਫੋਰ ਲਾਰਜਰ ਕਮਿਊਨਿਟੀ,
ਠੀਕ ਹੈ,
ਤਾਂ ਅਸੀਂ ਇਹਦੇ ਐਕਸਪੀਰੀਅੰਸ ਤੋਂ ਬਾਅਦ ਅਸੀਂ ਫਿਰ ਇੱਕ ਹੋਰ ਗ੍ਰਾਂਟ ਲਈ ਅਪਲਾਈ ਕਰਾਂਗੇ, ਤਾਂ ਉਹਨਾਂ ਨੂੰ ਕਹਾਂਗੇ ਜੀ ਕਿ ਨਾਓ ਲੈਟ ਅਸ ਡੂ ਇਟ ਕਿ ਅਸੀਂ ਜ਼ਿਆਦਾ ਵਾਈਡਰ ਕਮਿਊਨਿਟੀ ਨੂੰ ਕਰ ਸਕੀਏ, ਤਾਂ ਅਗਰ ਨਾ ਵੀ ਗ੍ਰਾਂਟ ਮਿਲੇ ਤਾਂ ਫਿਰ ਵੀ ਵੀਲ ਗੈਟ ਲੋਟ ਆਫ ਵਾਲੰਟੀਅਰਸ, ਉਹ ਫਿਰ ਉਹਨਾਂ ਦੀ ਐਫਰਟ ਸਾਂਝੀ ਕਰਕੇ ਫਿਰ ਅਸੀਂ ਨਵਾਂ ਕੋਰਸ ਚਲਾਵਾਂਗੇ।
ਬਹੁਤ ਖੂਬ ਜੀ, ਬਹੁਤ ਖੂਬ। ਸੋ ਜੀ, ਜਿਹੜੇ ਬਜ਼ੁਰਗ ਤੁਹਾਡੀਆਂ ਗੱਲਾਂ ਬਾਤਾਂ ਸੁਣ ਰਹੇ ਹਨ, ਅਕਸਰ ਤੁਸੀਂ ਇਹ ਗੱਲ ਮੈਂ ਵੀ ਆਪ ਨੋਟਿਸ ਕੀਤੀ, ਤੁਸੀਂ ਆਪ ਵੀ ਕਿਹਾ ਕਿ ਕਈ ਲੋਕ ਪਹਿਲਾਂ ਆ ਜਾਂਦੇ ਇੱਥੇ ਕੰਮ ਕਾਜ ਕਰਦੇ ਨੇ, ਉਹਨਾਂ ਦੇ ਸੋਸ਼ਲ ਨੈਟਵਰਕਸ ਬਣੇ ਹੋਏ ਨੇ, ਪਰ ਕਈ ਲੋਕ ਆਉਂਦੇ ਨੇ ਇੱਥੇ ਸਿਰਫ ਆਪਣੇ ਬੱਚਿਆਂ ਕੋਲ, ਅਤੇ ਉਹ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦੇ ਹਨ, ਸੋ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ?
ਉਹਨਾਂ ਨੂੰ ਮੈਂ ਹੀ ਸਲਾਹ ਦਊਂਗਾ ਜੀ ਕਿ ਤੁਸੀਂ ਚਿੰਤਾ ਨਹੀਂ ਕਰੋ, ਜੈਸੇ ਤੁਹਾਡੇ ਮਾਤਾ ਪਿਤਾ ਤੁਹਾਡੇ ਕੋਲ ਆ ਰਹੇ ਹੈ, ਪਲੈਨ ਬਣਦੀ ਹੈ, ਉਸੇ ਵੇਲੇ ਸਾਨੂੰ ਫੋਨ ਕਰੋ, ਤਾਂ ਵੀ ਵੁੱਡ ਲਾਈਕ ਟੂ ਰਿਸੀਵ ਦੈਮ, ਜਦੋਂ ਆਉਣ ਤੁਹਾਡੇ ਕੋਲ ਅਸੀਂ ਉਹਨਾਂ ਨੂੰ ਆ ਕੇ ਮੈਂਬਰ ਬਣਾਵਾਂਗੇ, ਟਰਾਂਸਪੋਰਟ ਵਿੱਚ ਵੀ ਕੁਛ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ,
ਠੀਕ ਹੈ,
ਤਾਂ ਜਿਹੜੀ ਸਾਡੀ ਐਸੋਸੀਏਸ਼ਨ ਕੰਮ ਕਰ ਰਹੀ ਹੈ ਆਈ ਮਸਟ ਸੇ ਕਿ ਸਾਨੂੰ ਨਾ ਜੀ ਬਹੁਤ ਗਵਰਨਮੈਂਟ ਸਪੋਰਟ ਮਿਲੀ ਹੈ ਫੋਰ ਐਟਲੀਸਟ 15 ਈਅਰਸ। ਮੈਕਸੀਮਮ ਸਪੋਰਟ ਸਾਨੂੰ ਮੋਨੈਸ਼ ਕਾਉਂਸਲ ਵਾਲੇ ਨੇ ਦਿੱਤੀ ਹੈ। ਉਹਨਾਂ ਨੇ ਐਟ ਦ ਮੋਮੈਂਟ ਸਾਨੂੰ ਨਾ ਜੀ ਉਹ 3 ਹਾਲਸ ਉਹਨਾਂ ਨੇ ਪ੍ਰੋਵਾਈਡ ਕੀਤੇ ਹੈ।
ਅੱਛਾ, ਮੁਫਤ?
ਹਾਂਜੀ, ਤਾਂ ਮੁਫਤ ਇਨ ਦ ਸੈਂਸ ਕਿ ਵੀ ਅਪਲਾਈ ਫੋਰ ਏ ਗ੍ਰਾਂਟ ਤਾਂ ਉਹ ਫਿਰ ਸਾਨੂੰ ਐਲੋਕੇਟ ਕਰਦੇ ਆ।
ਠੀਕ ਹੈ,
ਤਾਂ ਇੱਕ ਸਾਲ ਪਹਿਲਾਂ ਸਾਨੂੰ ਕਰਨਾ ਪੈਂਦਾ। ਤਾਂ ਹੁਣ ਸਾਡੇ ਕੋਲ ਇੱਕ ਹਾਲ ਹੈਗਾ ਜਿੱਥੇ ਅਸੀਂ ਫਰਾਈਡੇ ਪ੍ਰੋਗਰਾਮ ਕਰਦੇ ਹਾਂ ਐਵਰੀ ਫਰਾਈਡੇ ਫੋਰ 50 ਵੀਕਸ ਇਨ ਦ ਈਅਰ। ਵੀ ਗੈਟ ਇਟ ਫੋਰ ਆਲ ਡੇ, ਇਟਸ ਲਾਈਕ ਅਵਰ ਓਨ ਡੇ ਲਿਟਲ ਡੇ ਸੈਂਟਰ।
ਤੁਹਾਡੀ ਆਪਣੀ ਬਿਰਾਦਰੀ ਬੜੀ ਸੋਹਣੀ ਬਣ ਗਈ ਨਾ, ਤੇ ਮੇਲ ਮਿਲਾਪ ਤੁਹਾਡਾ ਵੱਧ ਗਿਆ, ਤੇ ਜਿਹੜੀ ਆਈਸੋਲੇਸ਼ਨ ਦੀ ਗੱਲ ਉਹ ਫਿਰ ਮੁੱਕ ਜਾਂਦੀ ਹੈ ਮਿਲ ਮਿਲ ਕੇ ਲਗਾਤਾਰ।
ਤਾਂ ਫਿਰ ਇਹ ਹੈ ਜੀ ਕਿ ਅਸੀਂ ਨਵੀਆਂ ਐਕਟੀਵਿਟੀ ਸਟਾਰਟ ਕਰ ਰਹੇ ਹਾਂ ਤਾਂ ਕਿ ਇੰਨੇ ਸਾਰੇ ਮੈਂਬਰ ਹੈਗੇ ਆ ਉਹ ਜਗ੍ਹਾ ਜਗ੍ਹਾ ਤੋਂ ਆਉਂਦੇ ਆ, ਸੋ ਦੈਟ ਜਿਹਨੂੰ ਵੀ ਜਿਸ ਐਕਟੀਵਿਟੀ ਵਿੱਚ ਵੀ ਇੰਟਰਸਟ ਹੋਵੇ ਉਸੇ ਐਕਟੀਵਿਟੀ ਲਈ ਉਹ ਆ ਜਾਣ
ਜੀ।
ਤਾਂ ਉਹ 'ਚ ਕੁਛ ਅਸੀਂ ਰੀਸੈਂਟਲੀ ਬੜੀਆਂ ਇਨੋਵੇਟਿਵ ਐਕਟੀਵਿਟੀ ਸ਼ੁਰੂ ਕੀਤੀਆਂ। ਇੱਕ ਤਾਂ ਇਹ ਗ੍ਰਾਂਟ ਵਾਲੀ ਹੋਏਗੀ, ਐਂਡ ਦੈਨ ਦ ਸੈਕਿੰਡ ਥਿੰਗ ਵੀ ਆਰ ਡਨ ਇਜ਼ ਸਮ ਕਲਾਸੀਕਲ ਵਰਲਡ ਮੂਵੀਜ਼।
ਅੱਛਾ,
ਮੈਂ ਆਪਣੀਆਂ ਡਾਕੂਮੈਂਟਰੀ ਸ਼ੋਅ ਚਲਾ ਰਿਹਾ ਕੋਈ 3 ਸਾਲ ਤੋਂ।
ਅੱਛਾ,
ਜਿੱਥੇ ਕਿ ਮੈਂ ਡਾਕੂਮੈਂਟਰੀ ਦਿਖਾਉਂਦਾ ਵੰਸ ਇਨ ਅ ਮੰਥ ਇਨ ਫਰਾਈਡੇ ਹਾਲ ਔਨ ਸਮ ਸਬਜੈਕਟ ਵਿਚ ਇਜ਼ ਕਰੰਟ ਸਬਜੈਕਟ, ਜਾਂ ਕੋਈ ਐਸਾ ਹੋਵੇ ਕਿ ਸਾਡੀ ਕਲਚਰ ਦੇ ਬਾਰੇ 'ਚ ਦੱਸੇ ਆਪਣੀ ਦੂਸਰਿਆਂ ਦੀ, ਐਂਡ ਸਪੈਸ਼ਲੀ ਐਬਰੀਜਨਲ ਕਲਚਰ। ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਜੀ ਕਿ ਸਾਡੀ ਕਮਿਊਨਿਟੀ ਵਾਲੇ ਲੋਕ ਹੈ ਉਹ ਐਬਰੀਜਨਲ ਕਲਚਰ ਜਿਹੜੀ ਹੈ ਉਹਦੇ ਬਾਰੇ 'ਚ ਬਹੁਤ ਘੱਟ ਜਾਣਦੇ ਆ।
ਬਿਲਕੁਲ ਸਹੀ।
ਮੈਨੂੰ ਆਪਣਾ ਪਰਸਨਲ ਐਕਸਪੀਰੀਅੰਸ ਯਾਦ ਹੈ ਕਿ ਜਦੋਂ ਮੈਂ ਸਿਡਨੀ ਗਿਆ ਸੀ ਪਹਿਲੀ ਵਾਰੀ ਇਨ 1984, ਉੱਥੇ ਮੈਂ ਇੱਕ ਬੰਦਾ ਦੇਖਿਆ ਉਹ ਡਿਜਰੀਡੂ ਵਜਾ ਰਿਹਾ ਸੀ ਨੀਅਰ ਦੈਟ ਜਿੱਥੋਂ ਅਸੀਂ ਬੋਟ ਲੈਂਦੇ ਹਾਂ ਸਿਡਨੀ ਵਿੱਚ। ਆਈ ਥੋਟ ਕਿ ਇੰਡੀਆ ਤੋਂ ਵੀ ਹੋਣਾ, ਤਾਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਹਿੰਦੀ ਵਿੱਚ, ਹੀ ਕੁਡਨਟ ਗੈਟ ਮੀ ਐਟ ਆਲ। ਫਿਰ ਉਹਨੇ ਮੈਨੂੰ ਦੱਸਿਆ ਕਿ ਮੈਂ ਤਾਂ ਐਵਰੇਜ ਨਹੀਂ ਹੈਗਾ, ਤਾਂ ਦੇਖਣ ਨੂੰ ਤਾਂ ਬਿਲਕੁਲ ਜਿੱਦਾਂ ਸਾਊਥ ਇੰਡੀਆ ਤੋਂ ਕੋਈ ਬੰਦਾ।
ਬਿਲਕੁਲ ਸਹੀ।
ਐਵਰ ਸਿੰਸ ਦੈਟ ਟਾਈਮ ਮੈਨੂੰ ਇਹ ਬਹੁਤ ਇੱਛਾ ਹੈ ਔਰ ਮੇਰੀ ਕੋਸ਼ਿਸ਼ ਵੀ ਹੈ ਕਿ ਮੈਂ ਉਹਨਾਂ ਦੀ ਕਲਚਰ ਦੇ ਬਾਰੇ 'ਚ ਸਿੱਖਾਂ
ਜੀ,
ਹੋਰਾਂ ਨੂੰ ਵੀ ਦੱਸਾਂ ਜੀ।
ਅਸੀਂ ਤੁਹਾਨੂੰ ਜ਼ਰੂਰ ਦੁਬਾਰਾ ਨਿਯੋਤਾ ਦੇਵਾਂਗੇ ਇਸ ਮੁੱਦੇ 'ਤੇ ਦੁਬਾਰਾ ਗੱਲ ਕਰਨ ਵਾਸਤੇ, ਕਿਉਂਕਿ ਸਾਡੇ ਵੀ ਬਹੁਤ ਕਰੀਬੀ ਹੈ ਜਿਹੜੇ ਫਸਟ ਆਸਟ੍ਰੇਲੀਅਨਸ ਹਨ, ਉਹਨਾਂ ਬਾਰੇ ਜਿੰਨਾ ਅਸੀਂ ਆਪਣੇ ਭਾਈਚਾਰੇ ਨੂੰ ਦੱਸੀਏ ਉਨਾ ਹੀ ਘੱਟ ਹੈ। ਅੱਜ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਹੋ ਜੀ, ਬਹੁਤ ਬਹੁਤ ਮਿਹਰਬਾਨੀ, ਤਹਿ ਦਿਲੋਂ ਮੈਂ ਸ਼ੁਕਰੀਆ ਅਦਾ ਕਰਦੀ ਹਾਂ।
ਥੈਂਕ ਯੂ ਵੈਰੀ ਮਚ, ਮੈਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ, ਅਤੇ ਸਾਡੇ ਸਾਰੇ ਮੈਂਬਰ ਸਾਡੀ ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਹੀ ਖੁਸ਼ ਹੋਣਗੇ, ਅਤੇ ਸਾਨੂੰ ਬਹੁਤ ਹੌਸਲਾ ਮਿਲੇਗਾ ਜੀ। ਥੈਂਕ ਯੂ ਵੈਰੀ ਮਚ। SBS 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 Radio